ਵਾਰ ਤੇਤਵੀਂ ਪੌੜੀ 12ਵੀਂ ਵਿੱਚ ਪ੍ਰਭੂ ਪਿਆਰ ਛੱਡ ਕੇ ਦੁਨੀਆਂ ਦੀ ਮੋਹ ਮਾਇਆ ਦੇ ਪਿਆਰ ਵਿੱਚ ਜਿਹੜਾ ਗਲਤਾਨ ਹੈ ਉਸਦਾ ਐਸੇ ਦੁਬਾਜਰੇ ਇਨਸਾਨ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ। ਕੀ ਕਹਿ ਰਹੇ ਨੇ, ਦੁਖੀ ਦੁਸ਼ਟ ਦੁਬਾਜਰ ਸ਼ੁਤਰ ਮੁਰਗ ਹੋਏ ਕੰਮ ਨਾ ਆਵੇ, ਉੱਡਣ ਉੱਡੈ ਨਾ ਲੱਦੀਐ ਪਰਸੁਸ ਹੋਈ ਆਪ ਲਿਖਾਵੈ, ਹਸਤੀ ਦੰਦ ਵਖਾਣੀਐ ਹੋਰ ਦਿਖਾਲੈ ਹੋਰ ਤਿਖਾਵੈ, ਬੱਕਰੀਆਂ ਨੂੰ ਚਾਰ ਥਣ ਦੋਏ ਗਲ ਵਿੱਚ ਦੋਏ ਲੇਵੈ ਲਾਵੈ, ਇਕਨੀ ਦੁੱਧ ਸਮਾਉਂਦਾ ਇੱਕ ਠਗਾਊ ਠੱਗ ਠਗਾਵੈ, ਮੋਰਾਂ ਅੱਖੀਂ ਚਾਰ ਚਾਰ ਓਏ ਦੇਖਣ ਓਨੀ ਦਿਸ ਨਾ ਆਵੈ, ਦੂਜਾ ਭਾਉ ਕੁਦਾਉ ਹਰਾਵੈ, ਦੂਜਾ ਭਾਉ ਕੁਦਾਉ ਹਰਾਵੈ, ਦੁਚਿੱਤੇਪਨ ਦੀ ਗੱਲ ਦੱਸਦਿਆਂ ਕਹਿਣ ਲੱਗੇ, ਦੁਖੀ ਦੁਸ਼ਟ ਦੁਬਾਜਰਾ ਸ਼ੁਤਰ ਮੁਰਗ ਹੋਏ ਕੰਮ ਨਾ ਆਵੇ। ਕਹਿੰਦੇ ਦੁਬਾਜਰਾ ਇਨਸਾਨ ਜਿਹੜਾ ਦੁਚਿੱਤੇਪਨ ਵਾਲਾ ਦੁਖੀਆ ਦੁਸ਼ਟ, ਕਹਿੰਦੇ ਉਹ ਸ਼ੁਤਰ ਮੁਰਗ ਵਰਗਾ, ਬੜਾ ਵੱਡਾ ਹੋ ਕੇ ਵੀ ਕਿਸੇ ਕੰਮ ਨਹੀਂ ਆਉਂਦਾ। ਜਿਹੜਾ ਸ਼ੁਤਰ ਮੁਰਗ ਹੈ ਇਹ ਆਉਂਦਾ ਪੰਛੀਆਂ ਦੇ ਵਿੱਚ ਹੀ ਹੈ, ਉੱਡਦਾ ਵੀ ਹੈ, ਇਹ ਕਾਫੀ ਵੱਡਾ ਹੁੰਦਾ ਹੈ। ਆਮ ਤੌਰ ਤੇ ਅਸੀਂ ਪੜ੍ਹਦੇ ਵੀ ਸੀ ਜਦੋਂ ਸਤਸੰਗ, ਉਦੋਂ ਵੀ ਸਾਨੂੰ ਇੱਕ ਸਵਾਲ ਹੁੰਦਾ ਸੀ ਵੀ ਸਾਰਿਆਂ ਨਾਲੋਂ ਵੱਡਾ ਆਂਡਾ ਕਿਹੜੇ ਪੰਛੀ ਦਾ ਹੁੰਦਾ ਹੈ, ਤੇ ਉਦੋਂ ਉਹਦਾ ਜਵਾਬ ਹੁੰਦਾ ਸੀ ਵੀ ਸ਼ੁਤਰ ਮੁਰਗ ਦਾ, ਬਹੁਤ ਕਾਫੀ ਵੱਡਾ ਹੁੰਦਾ ਹੈ, ਤੁਰਿਆ ਫਿਰਦਾ ਰਹਿੰਦਾ ਹੈ, ਤੇ ਸਤਸੰਗ ਇਹ ਉੱਡ ਵੀ ਲੈਂਦਾ ਹੈ। ਆਮ ਤੌਰ ਤੇ ਇਹਨੂੰ ਪੰਛੀਆਂ ਦੇ ਵਿੱਚ ਵੀ ਆਉਂਦਾ ਹੈ, ਇਹ ਕਹਿੰਦੇ ਹੁੰਦਾ ਨਾ ਇਹਦੀ ਸ਼ਕਲ ਜਿਹੜੀ ਜਿਸ ਤਰ੍ਹਾਂ ਕੁੱਕੜ ਹੁੰਦਾ ਨਾ ਉਸ ਤਰ੍ਹਾਂ ਦਾ ਭਾਵੇਂ ਹੁੰਦਾ ਹੈ, ਪਰ ਹੁੰਦਾ ਬਹੁਤ ਵੱਡਾ, ਜਿਵੇਂ 10-20 ਕੁੱਕੜ ਵੀ ਹੋਣ ਮੁਰਗੇ ਜਿਹੜੇ ਉਹਨਾਂ ਨਾਲੋਂ ਵੀ ਜਿਵੇਂ ਉੱਚਾ ਹੁੰਦਾ। ਇਹ ਜਿਵੇਂ ਛੋਟਾ ਜਿਹਾ ਗਾਂ ਦਾ ਮੱਝ ਦਾ ਬਛੜਾ ਹੁੰਦਾ ਨਾ ਜਾਂ ਕੱਟਾ ਹੁੰਦਾ, ਤਕਰੀਬਨ ਉਹਦੇ ਨਾਲੋਂ ਵੀ ਥੋੜ੍ਹਾ ਜਿਹਾ ਕਈ ਵਾਰੀ ਉੱਚਾ ਹੋ ਜਾਂਦਾ ਹੈ। ਇਹ ਸੁਣੀਆਂ ਹੋਈਆਂ ਗੱਲਾਂ ਨਹੀਂ, ਦਾਸ ਨੇ ਇਹ ਵੇਖੇ ਆ ਜਿਹੜੇ ਸ਼ੁਤਰ ਮੁਰਗੇ ਹਨ, ਇਹ ਤੱਕੇ ਨੇ ਅਤੇ ਭਜੇ ਫਿਰਦੇ ਅਤੇ ਉੱਡ ਵੀ ਲੈਂਦੇ ਆ। ਪਰੰਤੂ ਹੁਣ ਸ਼ੁਤਰ ਮੁਰਗ ਹੈ ਤੇ ਇੱਕ ਜੀਵ ਆ, ਪੰਛੀ ਆ, ਪਰੰਤੂ ਉਹਦੇ ਕੋਲੋਂ ਕੰਮ ਕਿਹੜਾ ਲੈਣਾ ਜੀ। ਚਿੜੀਆ ਘਰਾਂ 'ਚ ਆਮ ਤੌਰ ਦੇ ਉੱਤੇ ਦਾਸ ਨੇ, ਇੰਗਲੈਂਡ ਦੇ ਵਿੱਚ ਵੀ ਮੈਂ ਇੱਕ ਦੋ ਵਾਰੀ ਇਹ ਵੇਖੇ ਨੇ, ਇੰਗਲੈਂਡ ਦੇ ਵਿੱਚ ਇੱਕ ਸ਼ਹਿਰ ਆ ਲੀਡਸ, ਉੱਥੇ ਉਹ ਗੁਰਮੁਖ ਪਿਆਰੇ ਕਹਿੰਦੇ ਆਓ ਤੁਹਾਨੂੰ ਘੁਮਾ ਕੇ ਲਿਆਈਏ, ਉੱਥੇ ਸ਼ੇਰ ਵੀ ਸੀਗੇ ਅਤੇ ਹੋਰ ਕਈ ਤਰ੍ਹਾਂ ਦੇ ਜੀਵ ਸੀ। ਅਸੀਂ ਕੁਝ ਦੇਰ ਵਾਸਤੇ ਗਏ ਸੀ ਉੱਥੇ ਘੁੰਮਣ ਵਾਸਤੇ ਲੀਡਸ ਦੇ ਵਿੱਚ ਇੰਗਲੈਂਡ 'ਚ, ਅਤੇ ਸਤਸੰਗਤ ਉੱਥੇ ਦੇਖੇ ਸੀ ਸ਼ੁਤਰ ਮੁਰਗ ਜਿਹੜੇ ਕਾਫੀ ਉੱਚੇ ਸੀਗੇ। ਅਤੇ ਭਾਈ ਗੁਰਦਾਸ ਜੀ ਕਹਿੰਦੇ ਹੁਣ ਜਿਹੜਾ ਸ਼ੁਤਰ ਮੁਰਗ ਆ ਭਾਵੇਂ ਬੜਾ ਵੱਡਾ ਹੈ, ਭਾਵ ਆਪਣੀ ਕਿਸਮ ਦੇ ਜੀਵਾਂ ਦੇ ਵਿੱਚੋਂ ਇਹ ਸਾਰਿਆਂ ਨਾਲੋਂ ਵੱਡਾ ਹੈ, ਪਰੰਤੂ ਕਿਸੇ ਕੰਮ ਨਹੀਂ ਆਉਂਦਾ, ਉੱਦਾਂ ਹੀ ਵੇਖਣ ਦੇ ਵਾਸਤੇ ਆ, ਤੱਕਣ ਦੇ ਵਾਸਤੇ ਆ। ਆਮ ਤੌਰ ਦੇ ਉੱਤੇ ਇਹ ਚਿੜੀਆ ਘਰਾਂ ਦਾ ਸ਼ਿੰਗਾਰ ਰਹਿ ਗਿਆ, ਉੱਡਣ ਉੱਡੈ ਨਾ ਲੱਦੀਐ ਪਰਸੁਸ ਹੋਈ ਆਪ ਲਿਖਾਵੈ, ਕਿਉਂ ਜੋ ਉਡਾਰੀ ਪੰਛੀਆਂ ਵਾਂਗ ਉੱਡ ਨਹੀਂ ਸਕਦਾ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਇਹ ਉੱਡ ਵੀ ਲੈਂਦਾ ਹੈ, ਪਰ ਇਹਦੀ ਜਿਹੜੀ ਉਡਾਰੀ ਹੈ ਨਾ, ਇਹ ਨਹੀਂ ਵੀ ਇਹ ਚਿੜੀਆਂ ਕਾਵਾਂ ਦੀ ਤਰ੍ਹਾਂ ਆਕਾਸ਼ ਵੱਲ ਨੂੰ ਚਲਿਆ ਜਾਏਗਾ ਜਾਂ ਬੜੀ ਲੰਮੀ ਉਡਾਰੀ ਕਿਤੇ ਭਰ ਲਏਗਾ ਤੋਤਿਆਂ ਦੀ ਤਰ੍ਹਾਂ ਕਬੂਤਰਾਂ ਦੀ ਤਰ੍ਹਾਂ, ਇਸ ਤਰ੍ਹਾਂ ਨਹੀਂ ਗਏ। ਕਿਉਂਕਿ ਉੱਡਣ ਉੱਡੈ ਨਾ ਲੱਦੀਐ, ਭਾਵ ਉਡਾਰੀ ਪੰਛੀਆਂ ਵਾਂਗੂ ਬਹੁਤ ਲੰਮੀ ਨਹੀਂ ਲਾ ਸਕਦਾ ਅਤੇ ਊਠਾਂ ਵਾਂਗੂ ਲੱਦਿਆ ਵੀ ਨਹੀਂ ਜਾ ਸਕਦਾ ਹੈ, ਇਹਦੇ 'ਤੇ ਕੋਈ ਸਮਾਨ ਨਹੀਂ ਲੱਦਿਆ ਜਾ ਸਕਦਾ ਵੀ ਇਹਦੇ 'ਤੇ ਸਮਾਨ ਢੋਲੋ ਕੋਈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨਾਮ ਸ਼ੁਤਰ ਮੁਰਗ, ਭਈ ਊਠ ਅਤੇ ਪੰਛੀ ਹੈ, ਜਦ ਕੋਈ ਪੁੱਛੇ ਵੀ ਇਹਦਾ ਮਤਲਬ ਕੀ ਹੈ, ਕਦੋਂ ਆਪਣਾ ਆਪ ਲਿਖਾਉਂਦਾ ਹੈ ਜਣਾਉਂਦਾ ਵੀ ਮੈਂ ਸਭ ਪੰਛੀਆਂ ਵਿੱਚੋਂ ਵੱਡਾ ਪੰਛੀ ਹਾਂ ਸ਼ੁਤਰ ਮੁਰਗ। ਤੱਕ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਦੱਸਦੇ ਕਹਿੰਦੇ ਆਪਣੇ ਆਪ 'ਚ ਅਖਵਾਉਂਦਾ ਇਹ ਹੈ ਉਹ ਸ਼ੁਤਰ ਮੁਰਗ ਹੈ ਜਿਹੜਾ, ਵੀ ਮੈਂ ਬੜਾ ਵੱਡਾ ਪੰਛੀ। ਹੁਣ ਜਿਵੇਂ ਆਮ ਤੌਰ 'ਤੇ ਆਪਾਂ ਗਿਰਜ ਵੇਖੀ ਨਾ, ਗਿਰਜ ਉਹਦੇ ਨਾਲੋਂ ਵੀ ਵੱਡਾ, ਕਾਫੀ ਸਾਰਾ ਉੱਚਾ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਜਿਵੇਂ ਗਾਂ ਦਾ ਬਛੜਾ ਆ ਅਤੇ ਮੱਝ ਦਾ ਬੱਚਾ ਜਿਹੜਾ, ਉਸ ਤਰ੍ਹਾਂ ਇਹ ਨਜ਼ਰ ਆਉਂਦਾ ਤੁਹਾਨੂੰ, ਦੂਰੋਂ ਹੀ ਦਿਸਦਾ ਤੁਰਿਆ ਫਿਰਦਾ। ਕਿਸੇ ਕੰਮ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਪਰ ਆਪਣੇ ਆਪ ਵਿੱਚ ਇਹ ਤਾਂ ਅਖਵਾਉਂਦਾ ਨਾ ਵੀ ਮੈਂ ਸਾਰਿਆਂ ਪੰਛੀਆਂ ਦੇ ਵਿੱਚੋਂ ਵੱਡਾ ਆ, ਮੈਂ ਤਕੜਾ, ਪਰੰਤੂ ਕੰਮ ਕਿਸੇ ਦਾ ਨਹੀਂ। ਸੰਸਾਰ ਜਗਤ ਵਿੱਚ ਕੋਈ ਬੰਦਾ ਮਨਮਤੀ ਆ, ਦੁਬਾਜਰਾ ਆ, ਹੰਕਾਰੀ ਹੋਇਆ ਫਿਰੇ, ਪਰ ਜ਼ਿੰਦਗੀ 'ਚ ਕਿਸੇ 'ਤੇ ਪਰਉਪਕਾਰ ਕੀਤਾ, ਕਿਸੇ 'ਤੇ ਦਇਆ ਕੀਤੀ ਹੋਵੇ, ਕਿਸੇ ਦਾ ਕੋਈ ਕਾਰਜ ਸਵਾਰਿਆ ਹੋਵੇ, ਕੋਈ ਧਰਮ ਕਮਾਇਆ ਹੋਵੇ, ਕੋਈ ਗੁਰੂ ਦੇ ਚਰਨਾਂ 'ਚ ਆਣ ਕੇ ਸੇਵਾ ਕਮਾਈ ਹੋਵੇ, ਕੁਛ ਵੀ ਨਹੀਂ ਉਹਦੇ ਪੱਲੇ, ਇਕੱਲਾ ਆਫਰ ਆਫਰ ਕੇ ਅਤੇ ਆਕੜ ਕੇ ਗੱਲਾਂ ਕਰਨ ਦਾ ਕੋਈ ਲਾਭ ਨਹੀਂ। ਇਹ ਉੱਦਾਂ ਹੀ ਆ ਜਿਵੇਂ ਸ਼ੁਤਰ ਮੁਰਗ ਤੁਰਿਆ ਫਿਰਦਾ ਹੈ। ਹਸਤੀ ਦੰਦ ਵਖਾਣੀਅਨ ਹੋਰ ਦਿਖਾ ਲੈ ਹੋਰ ਤਖਾਵੈ। ਕਹਿੰਦੇ ਹਾਥੀ ਦੇ ਦੰਦ ਜਿਹੜੇ ਕਈ ਦੇ ਨਾ, ਹਾਥੀ ਦੰਦ ਵੇਖਣ ਵਾਸਤੇ ਹੋਰ ਅਤੇ ਖਾਣ ਵਾਸਤੇ ਹੋਰ। ਹਸਤੀ ਦੰਦ ਵਖਾਣੀਅਨ, ਵਖਾਣੀਅਨ ਦਾ ਅਰਥ ਵੀ ਵਖਿਆਣ ਕਰੀਦੇ ਆ, ਕਹੀਦੇ ਆ, ਦੱਸੀਦੇ ਆ। ਹੋਰ ਦਿਖਾ ਲੈ ਹੋਰ ਤਖਾਵੈ, ਦਿਖਾਉਣ ਵਾਸਤੇ ਹੋਰ ਅਤੇ ਖਾਣ ਵਾਸਤੇ ਹੋਰ ਨੇ। ਹਾਥੀ ਦੇ ਦੰਦ ਜਿਹੜੇ ਆ ਉਹ ਬਾਹਰ ਕਾਫੀ ਲਮਕਦੇ ਹੁੰਦੇ ਸੁੰਡ ਦੇ ਨਾਲ ਦੋਵੇਂ ਪਾਸੇ, ਪਰੰਤੂ ਉਹ ਜਿਹੜੇ ਦੰਦ ਆ ਉਹ ਕੇਵਲ ਲਮਕਦੇ ਹੀ ਆ, ਖਾਣ ਵਾਲੇ ਦੰਦ ਜਿਹੜੇ ਉਹ ਮੂੰਹ 'ਚ ਆਉਂਦੇ, ਉਹ ਸਾਨੂੰ ਕਈ ਵਾਰੀ ਦਿਸਦੇ ਨਹੀਂ ਗੇ। ਇਸ ਲਈ ਹਾਥੀ ਦੇ ਦੰਦ ਦਿਖਾਉਣ ਵਾਸਤੇ ਹੋਰ, ਖਾਣ ਵਾਸਤੇ ਹੋਰ। ਮਨਮੁੱਖ ਬੰਦਾ ਦੁਨੀਆ ਨੂੰ ਦਿਖਾਉਣ ਵਾਸਤੇ ਆਪਣਾ ਆਪ ਹੋਰ ਅਤੇ ਅੰਦਰੋਂ ਕਰਤੂਤਾਂ ਹੋਰ। ਕਰਤੂਤ ਪਸ਼ੂ ਕੀ ਮਾਨਸ ਜਾਤ, ਬਾਹਰੋਂ ਪਹਿਰਾਵਾ ਬਹੁਤ ਵਧੀਆ, ਲਿਬਾਸ ਬਹੁਤ ਵਧੀਆ, ਗੱਲਾਂ ਬਹੁਤ ਮਿੱਠੀਆਂ ਅਤੇ ਚੋਪੜੀਆਂ ਅਤੇ ਸੋਹਣੀਆਂ, ਅੰਦਰ ਕਪਟ ਯਹਿਰ ਦਿਖ ਭਰੀ, ਧੋਖਾ ਫਰੇਬ ਅਤੇ ਛਾਲਿਆ ਅੰਦਰ। ਇਹ ਮਨਮੁੱਖ ਬੰਦੇ ਦੀ ਹਾਲਤ ਹੈ, ਜਿਵੇਂ ਹਾਥੀ ਦੇ ਦੰਦ ਵਿਖਾਉਣ ਵਾਸਤੇ ਹੋਰ, ਖਾਣ ਵਾਸਤੇ ਹੋਰ ਨੇ। ਕਰਤੂਤਾਂ ਹੋਰ ਅਤੇ ਬਾਤਾਂ ਹੋਰ ਨੇ, ਭਾਵ ਕਥਨੀ ਹੋਰ ਅਤੇ ਕਰਨੀ ਹੋਰ ਹੈ। ਇਹ ਮਨਮੁੱਖ ਬੰਦੇ ਦਾ ਜੀਵਨ ਹੈ। ਬੱਕਰੀਆਂ ਨੂੰ ਚਾਰ ਥਣ ਦੋਏ ਗਲ ਵਿੱਚ ਦੋਹੇ ਲੇਵੈ ਲਾਵੈ। ਇਹ ਵੀ ਤੱਕੇ ਨੇ ਆਪਾਂ ਕਈ ਵਾਰੀ ਦੇਖਦੇ ਹਾਂ, ਜਿਹੜੀਆਂ ਬੱਕਰੀਆਂ ਨੇ, ਕਈਆਂ ਬੱਕਰੀਆਂ ਨੂੰ ਚਾਰ ਥਣ ਹੁੰਦੇ, ਪਰ ਜਿਹੜੇ ਚਾਰ ਥਣ ਆ, ਦੋ ਤੇ ਕੁਦਰਤੀ ਜਿਹੜੇ ਥਣ ਹੋਣੇ ਚਾਹੀਦੇ ਦੁੱਧ ਵਾਲੇ, ਉਸ ਦੇ ਨੀਚੇ ਉਹਦੇ ਥੱਲੇ ਹੈ ਨਹੀਂ, ਪਰੰਤੂ ਹਵਾਨੇ ਦੇ ਨਾਲ ਜਿਹੜੇ ਥਣ ਨੇ ਉਹਨਾਂ ਨੂੰ ਕਹਿੰਦੇ ਹਵਾਨੇ ਵਾਲੇ। ਅਤੇ ਕਈਆਂ ਦੇ ਨਾ ਜਿਹੜੇ ਬੱਕਰੀਆਂ ਉਹਨਾਂ ਦੇ ਗਲ ਨਾਲ ਜਿਹੜੀ ਉਹਨਾਂ ਦੀ ਅਗਲੇ ਪਾਸੇ ਗਰਦਨ ਹੈ, ਗਰਦਨ ਦੇ ਥੋੜ੍ਹਾ ਜਿਹਾ ਥੱਲੇ ਕਰਕੇ, ਲੱਤਾਂ ਤੋਂ ਉੱਪਰ ਅਤੇ ਗਰਦਨ ਤੋਂ ਥੋੜ੍ਹਾ ਜਿਹਾ ਥੱਲੇ, ਉੱਥੇ ਵੀ ਕਈਆਂ ਦੇ ਦੋ ਲਮਕਦੇ ਹੁੰਦੇ ਆ। ਪਰੰਤੂ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ, ਇੱਕ ਨਹੀਂ ਦੁੱਧ ਸਮਾਮਦਾ। ਕਹਿੰਦੇ ਇੱਕ ਥਣ ਬੱਕਰੀ ਦੇ ਐਸੇ ਆ ਜਿਨ੍ਹਾਂ ਦੇ ਵਿੱਚੋਂ ਦੁੱਧ ਨਿਕਲਦਾ, ਇੱਕ ਨਹੀਂ ਦੁੱਧ ਸਮਾਮਦਾ। ਕਹਿੰਦੇ ਇੱਕ ਠਗਾਊ ਠੱਗ ਠਗਾਵੈ। ਕਹਿੰਦੇ ਜਿਹੜੇ ਦੂਜੇ ਗਲ ਲਾਗੇ ਲੱਗੇ ਆ ਨਾ, ਐਵੇਂ ਠੱਗਣ ਵਾਸਤੇ ਹੀ, ਭਾਵ ਲੋਕਾਂ ਨੂੰ ਹੀ ਠਗਾਉਂਦੇ ਆ, ਵੇਖਣ ਨੂੰ ਹੀ ਨੇ ਵੀ ਇਹ ਥਾਣੇ ਆ ਇਹਦੇ, ਉਹਨਾਂ 'ਚ ਦੁੱਧ ਕੋਈ ਨਹੀਂ ਅਤੇ ਲਾਭ ਕੋਈ ਨਹੀਂ। ਕਹਿਣ ਦਾ ਭਾਵ ਜਿਹੜੇ ਐਸੇ ਦੁਬਾਜਰੇ ਮਨ ਮਤੀਏ ਅਤੇ ਦੋ ਭਾਂਤੀ ਜੀਵਨ ਵਾਲੇ ਲੋਕ ਹਨ, ਅੰਦਰੋਂ ਕੁਛ ਹੋਰ ਅਤੇ ਬਾਹਰੋਂ ਕੁਝ ਹੋਰ, ਜਿਹੜਾ ਉਹਨਾਂ ਦਾ ਬਾਹਰਲਾ ਜੀਵਨ ਆ ਸਾਧ ਸੰਗਤ, ਉਹ ਤੇ ਇੱਦਾਂ ਵਾ ਵੀ ਜਿਵੇਂ ਹੈ ਦੁੱਧ ਦੇ ਭਰੇ ਹੋਏ ਕਿਤੇ ਥਣ ਹੋਣ, ਵੀ ਬੜੇ ਮਿਠਾਸ ਆ ਇਹਨਾਂ 'ਚ, ਬੜੀ ਸ਼ਾਂਤੀ ਆ, ਬੜੀ ਸਹਿਨਸ਼ੀਲਤਾ ਇਹਨਾਂ 'ਚ, ਬੜਾ ਦੂਜਿਆਂ ਦਾ ਭਲਾ ਕਰਨ ਵਾਲੇ, ਵੰਡਣ ਵਾਲੇ ਦੂਜਿਆਂ ਨੂੰ, ਪਰੰਤੂ ਅੰਦਰੋਂ ਜਿਹੜੀ ਉਹਨਾਂ ਦੀ ਕਰਤੂਤ ਅਤੇ ਕਰਨੀ ਹਨ, ਉਹ ਜਿਹੜੇ ਗਲ ਨਾਲ ਲੱਗੇ ਬੱਕਰੀ ਦੇ ਥਾਣੇ ਆ, ਉੱਦਾਂ ਦੇ ਪੱਲੇ ਕੁਝ ਵੀ ਨਹੀਂ, ਕਿਸੇ ਦਾ ਭਲਾ ਨਹੀਂ, ਕੋਈ ਬੰਦਗੀ ਭਗਤੀ ਨਹੀਂ ਉਹਨਾਂ ਦੇ ਕੋਲ, ਕਿਸੇ ਦਾ ਕਾਰਜ ਕੋਈ ਨਹੀਂ ਸਵਾਰਨਾ ਉਹਨਾਂ ਨੇ, ਜ਼ਿੰਦਗੀ 'ਚ ਕਿਸੇ ਦੇ ਕੰਮ ਨਹੀਂ ਆਉਣਾ। ਮੋਰਾਂ ਅੱਖੀ ਚਾਰ ਚਾਰ ਓਏ ਦੇਖਣ ਓਨੀ ਦਿਸ ਨਾ ਆਵੇ। ਕਹਿਣ ਲੱਗੇ ਮੋਰਾਂ ਦੀਆਂ ਚਾਰ ਚਾਰ ਪਰ ਭਾਵ ਬਹੁਤੀਆਂ ਅੱਖਾਂ ਨਜ਼ਰ ਆਉਂਦੀਆਂ, ਐਂ ਲੱਗਦੀਆਂ ਜਿਵੇਂ ਸਿਰ ਦੇ ਉੱਤੇ ਵੀ ਅੱਖਾਂ, ਪਰ ਉਹਨਾਂ ਖੰਭਾਂ ਵਾਲੀਆਂ ਨੂੰ ਕੁਝ ਦਿਸ ਨਹੀਂ ਆਉਂਦਾ। ਕਿਹੜੀਆਂ ਅੱਖਾਂ ਭਲਾ? ਹੁਣ ਮੋਰ ਦੀਆਂ ਜਿਹੜੀਆਂ ਸਿਰ ਦੇ ਉੱਤੇ ਲੱਗੀਆਂ, ਉਹ ਤੇ ਦੋ ਹੀ ਅੱਖਾਂ ਹੈ। ਪਰ ਸਾਧ ਸੰਗਤ ਹੁਣ ਖਿਆਲ ਕਰਿਓ, ਜਿਹੜੀਆਂ ਅੱਖਾਂ ਮੋਰ ਜਦੋਂ ਪੈਲ ਪਾਉਂਦਾ ਹੈ, ਤਾਂ ਉਹ ਜਦੋਂ ਖੰਭ ਖਿਲਾਰਦਾ ਨਾ, ਤੇ ਉਹਦੇ ਖੰਭਾਂ ਦੇ ਵਿੱਚ ਜਿਹੜੇ ਗੁਲਾਈ ਦੇ ਵਿੱਚ ਟਿਮਕਣੇ ਜਿਹੇ ਨਾ, ਤੁਹਾਨੂੰ ਦੂਰੋਂ ਇਸ ਤਰ੍ਹਾਂ ਲੱਗਣਗੀਆਂ ਜਿਵੇਂ ਇਹ ਵੀ ਅੱਖਾਂ ਨੇ, ਅੱਖਾਂ ਦੀ ਤਰ੍ਹਾਂ ਉਹ ਨਜ਼ਰ ਆਉਂਦੇ, ਪਰ ਉਹ ਅੱਖਾਂ ਉਹਦੇ ਖੰਭਾਂ ਦੇ ਉੱਤੇ ਆ, ਉਹ ਵੇਖਣ ਵਾਲੀਆਂ ਅੱਖਾਂ ਨਹੀਂ ਆ। ਵੇਖਣ ਵਾਲੀਆਂ ਅੱਖਾਂ ਉਹਦੇ ਸਿਰ ਤੇ ਲੱਗੀਆਂ ਹੋਈਆਂ ਜਿਹੜੀਆਂ, ਉਹ ਦੋ ਹੀ। ਕਦੇ ਮੋਰ ਆਪਾਂ ਨਾ ਵੀ ਵੇਖੀਏ ਨਾ ਸਾਧ ਸੰਗਤ, ਕਦੇ ਮੋਰ ਦੇ ਖੰਭ ਹੀ ਆਪਾਂ ਵੇਖ ਲਈਏ, ਤਾਂ ਉਹ ਖੰਭ ਆ ਜਿਹੜੇ ਉਹਨਾਂ ਨੂੰ ਖਿਲਾਰ ਕੇ ਚੰਗੀ ਤਰ੍ਹਾਂ ਵੇਖੋਗੇ, ਹੈ ਬਹੁਤ ਸੁੰਦਰ, ਬਹੁਤ ਸੋਹਣੇ ਨੇ ਖੰਭ, ਚਮਕੀਲੇ ਹੁੰਦੇ ਆ, ਬੜਾ ਪਿਆਰਾ ਇਹ ਪੰਛੀ ਹੈ ਜਿਹੜਾ ਮੋਰ ਹੈ। ਤੋ ਸਾਧ ਸੰਗਤ ਉਹਦੇ ਜਿਹੜੇ ਖੰਭ ਨੇ ਉਹਦੇ ਵਿੱਚ ਉਹਨਾਂ ਨੂੰ ਕਦੇ ਖਿਲਾਰ ਕੇ ਤੱਕੋਗੇ ਵੇਖੋਗੇ ਸਾਨੂੰ ਇੱਦਾਂ ਲੱਗੇਗਾ ਜਿਵੇਂ ਇਹਨਾਂ ਦੇ ਖੰਭਾਂ ਦੇ ਉੱਤੇ ਅੱਖਾਂ ਲੱਗੀਆਂ, ਇਸ ਤਰ੍ਹਾਂ ਨਜ਼ਰ ਆਉਂਦੀਆਂ। ਪਰ ਉਹ ਵੇਖਣ ਵਾਲੀਆਂ ਅੱਖਾਂ ਨੇ, ਉਹਦੇ ਖੰਭ ਹੀ ਇਸ ਤਰ੍ਹਾਂ ਦੇ। ਇਹ ਨਾ ਮਹਿਸੂਸ ਕਰ ਲੈਣਾ ਕਿ ਸ਼ਾਇਦ ਇਹ ਸਾਰੀਆਂ ਅੱਖਾਂ ਹੀ ਅੱਖਾਂ ਨੇ, ਵੇਖਦੀਆਂ ਸਿਰ ਵਾਲੀਆਂ ਹੀ ਅੱਖਾਂ ਆ, ਪਰ ਖੰਭਾਂ ਵਾਲੀਆਂ ਅੱਖਾਂ ਨੂੰ ਕੁਝ ਦਿਸ ਨਹੀਂ ਆਉਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਤੋਂ ਬੇਮੁਖ ਤੇ ਗੁਰੂ ਤੋਂ ਟੁੱਟੇ ਹੋਏ ਲੋਕ ਆ ਨਾ ਸਾਧ ਸੰਗਤ, ਉਹ ਜਗਤ ਸੰਸਾਰ ਦੇ ਵਿੱਚ ਦੁਨੀਆਂ ਦੇ ਵਿੱਚ ਉਹ ਖੰਭਾਂ ਵਾਲੀਆਂ ਅੱਖਾਂ ਦੀ ਤਰ੍ਹਾਂ ਹੀ ਆ, ਜਿਹੜੀਆਂ ਅੱਖਾਂ ਨਜ਼ਰ ਤੇ ਆਉਂਦੀਆਂ ਪਰ ਵੇਖਦੀਆਂ ਕੁਝ ਨਹੀਂ। ਜਿਹੜੇ ਮਨ ਮਤੀਏ ਦੁਬਾਜਰੇ ਲੋਕ ਆ ਉਹ ਸੰਸਾਰ ਜਗਤ ਵਿੱਚ ਦੁਨੀਆਂ 'ਚ ਵਿਚਰਦੇ ਆ, ਪਰ ਸਾਧ ਸੰਗਤ ਉਹ ਭਰਮ ਭਟਕਣਾ ਦੇ ਵਿੱਚ ਤੁਰੇ ਫਿਰਦੇ, ਜਿਵੇਂ ਉਹ ਅੱਖਾਂ ਨੇ ਕੇਵਲ ਉਹ ਭਟਕਾਉਣ ਵਾਲੀਆਂ, ਭਰਮ ਵਾਲੀਆਂ ਹੀ, ਦਿਸਦਾ ਨਹੀਂ ਉਹਨਾਂ ਰਾਹੀਂ ਕੱਖ ਵੀ। ਮਨ ਮਤੀਆ ਬੰਦਾ ਜਿਹੜਾ ਉਹ ਅੱਖਾਂ ਰਾਹੀਂ ਸਾਰੇ ਜਗਤ ਸੰਸਾਰ ਵਿੱਚੋਂ ਰੱਬ ਨੂੰ ਨਹੀਂ ਤੱਕਦਾ, ਪਰਮੇਸ਼ਰ ਨੂੰ ਨਹੀਂ ਵੇਖਦਾ, ਗੁਰੂ ਦਾ ਦੀਦਾਰ ਨਹੀਂ ਆਣ ਕੇ ਕਰਦਾ, ਅਤੇ ਦਿਲੋਂ ਗੁਰੂ ਨਾਲ ਪਿਆਰ ਨਹੀਂ ਕਰਦਾ। ਉਹਦੇ ਕੋਲ ਸ਼ਰਧਾ ਦੀਆਂ ਅੱਖਾਂ, ਨਿਮਰਤਾ ਦੀਆਂ ਅੱਖਾਂ, ਭਾਵਨਾ ਦੀਆਂ ਅੱਖਾਂ, ਨਿਸ਼ਚੇ ਅਤੇ ਭਰੋਸੇ ਦੀਆਂ ਅੱਖਾਂ, ਪ੍ਰੇਮ ਅਤੇ ਨੇਮ ਦੀਆਂ ਅੱਖਾਂ ਉਹਦੇ ਕੋਲ ਨਹੀਂ ਹੈ ਜੀ, ਮਨਮੁੱਖ ਬੰਦੇ ਦੇ ਕੋਲ। ਇਸ ਲਈ ਉਹ ਗੁਰੂ ਦੇ ਪਿਆਰ ਨਾਲੋਂ ਟੁੱਟ ਕੇ ਸੰਸਾਰ ਦੇ ਮੋਹ ਮਮਤਾ ਅਤੇ ਮਾਇਆ ਦੇ ਪਿਆਰ ਵਿੱਚ ਜਕੜਿਆ। ਜਿਹੜਾ ਦੁਨੀਆਂ ਦਾ ਦੂਜਾ ਭਾਉ ਆ, ਦੂਜਾ ਪਿਆਰ ਆ ਮਾਇਆ ਦਾ, ਉਹ ਹਮੇਸ਼ਾ ਤੁਹਾਨੂੰ ਹਾਰ ਹੀ ਦਿਵਾਉਂਦਾ ਹੈ, ਭਾਵ ਜਿਸ ਨਾਲ ਤੁਸੀਂ ਜੀਵਨ ਦੀ ਬਾਜੀ ਹਾਰ ਜਾਂਦੇ ਹੋ। ਭਾਈ ਗੁਰਦਾਸ ਜੀ ਦੱਸ ਰਹੇ ਨੇ, ਦੂਜਾ ਭਾਉ ਕੁਦਾਓ ਹਰਾਵੈ, ਦੂਜਾ ਭਾਉ ਗੁਰੂ ਦੇ ਨਾਲੋਂ ਟੁੱਟ ਕੇ ਸੰਸਾਰ ਜਗਤ ਅਤੇ ਮਾਇਆ ਦਾ ਜਿਹੜਾ ਪਿਆਰ ਹੈ ਸਾਧ ਸੰਗਤ, ਉਹ ਜੀਵਨ ਦੇ ਵਿੱਚ ਤੁਹਾਨੂੰ ਹਾਰ ਹੀ ਦਿਵਾਉਂਦਾ ਹੈ, ਭਾਵ ਉਹ ਖੋਟਾ ਹੈ। ਨਰਮ ਕਾਰਵਾਈ ਗੁਰੂ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਪ੍ਰਵਾਨ ਨਹੀਂ ਚੜਾ ਸਕਦਾ। ਪਰਮੇਸ਼ਰ ਦੀ ਹਜ਼ੂਰੀ ਵਿੱਚ ਜੇ ਪ੍ਰਵਾਨ ਹੋਣਾ, ਰੱਬ ਦੇ ਚਰਨਾਂ ਵਿੱਚ ਜੇ ਕਬੂਲ ਹੋਣਾ, ਤਾਂ ਉਹਦੇ ਵਾਸਤੇ ਫਿਰ ਕੇਵਲ ਅਤੇ ਕੇਵਲ ਸੱਚਾ ਪਿਆਰ, ਪ੍ਰਭੂ ਦਾ ਪਿਆਰ, ਉਹਦੇ ਨਾਮ ਦਾ ਪਿਆਰ, ਗੁਰੂ ਦਾ ਪਿਆਰ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਵਾਰ 13ਵੀਂ ਪੌੜੀ 13ਵੀਂ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ ਭਾਈ ਗੁਰਦਾਸ ਜੀ। ਦੰਮਲ ਵੱਜੈ ਦੋਹੋਂ ਧਿਰੀ, ਖਾਏ ਤਮਾਚੇ ਬੰਧਨ ਜੜਿਆ, ਵੱਜਣ ਰਾਗ ਰਬਾਬ ਵਿੱਚ ਕੰਨ ਮਰੋੜੀ ਫਿਰ ਫਿਰ ਫੜਿਆ, ਖਾਨ ਮਜੀਰੇ ਟੱਕਰਾਂ ਸਿਰ ਤਨ ਭੰਨ ਮਰਦੇ ਕਰ ਧੜਿਆ, ਖਾਲੀ ਵੱਜੈ ਵੰਜਲੀ ਗੇ ਸੂਲਾਕ ਨ ਅੰਦਰ ਵੜਿਆ, ਸੋਨੇ ਕਲਸ਼ ਸਵਾਰੀਐ ਭੰਨਾ ਘਟਾ ਨ ਜਾਈ ਘੜਿਆ, ਦੂਜਾ ਭਾਉ ਸੜਾਣੇ ਸੜਿਆ, ਦੂਜਾ ਭਾਉ ਸੜਾਣੇ ਸੜਿਆ, ਦਵੈਤ ਤੋਂ ਈਰਖਾ ਤੇ ਸਾੜਾ, ਦੁਚਿੱਤਾਪਨ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਭਾਈ ਗੁਰਦਾਸ ਜੀ ਦੱਸਦੇ। ਕਹਿਣ ਲੱਗੇ ਦੰਮਲ ਵੱਜੈ ਦੋਹੋਂ ਧਿਰੀ, ਖਾਏ ਤਮਾਚੇ ਬੰਧਨ ਜੜਿਆ। ਢੋਲ ਜਿਹੜਾ ਹੈ, ਦ੍ਰਿਸ਼ਟਾਂਤ ਦਿੰਦੇ ਨੇ ਉਹਦਾ, ਦੰਮਲ ਕਹਿੰਦੇ ਢੋਲ ਹੈ ਜਿਹੜਾ ਦੋ ਪਾਸੀ ਵੱਜਦਾ, ਤਮਾਚੇ ਖਾਂਦਾ, ਮਾਰ ਖਾਂਦਾ, ਹੱਥਾਂ ਨਾਲ ਵੀ ਵਜਾਉਂਦੇ ਨੇ, ਸੋਟੀਆਂ ਨਾਲ ਵੀ ਵਜਾਉਂਦੇ ਨੇ ਢੋਲ ਨੂੰ ਦੋਵਾਂ ਪਾਸਿਆਂ ਤੋਂ। ਕਹਿਣ ਲੱਗੇ ਦੰਮਲ ਵੱਜੈ ਦੋਹੋਂ ਧਿਰੀ, ਦੰਮਲ ਮਤਲਬ ਢੋਲ, ਕਹਿੰਦੇ ਢੋਲ ਦੋ ਪਾਸੀ ਵੱਜਦਾ, ਖਾਏ ਤਮਾਚੇ ਬੰਧਨ ਜੜਿਆ, ਤਮਾਚੇ ਖਾਂਦਾ, ਸੋਟੀਆਂ ਵੱਜਦੀਆਂ ਉਹਦੇ ਉੱਤੇ ਤਾਂ ਡੰਮ ਡੰਮ ਦੀ ਆਵਾਜ਼ ਕੱਢਦਾ, ਤੇ ਤਮਾਚੇ ਬੰਧਨ ਜੜਿਆ ਕਹਿੰਦੇ ਰੱਸੀਆਂ ਨਾਲ ਕੁੱਟ ਕੇ ਐ ਜੜਿਆ ਹੁੰਦਾ। ਹੁਣ ਦੋ ਮੂਹੇ ਹੋਣ ਦਾ ਭਾਵ ਜੇ ਖਿਆਲ ਰੱਖਣਾ, ਦੋ ਬਾਜਰੇ ਬੰਦੇ ਦੇ ਜ਼ਿਕਰ ਕਰ ਰਹੇ ਨੇ ਇਹ ਸਾਰੀਆਂ ਪੌੜੀਆਂ, ਉਸੇ ਇਨਸਾਨ ਦੇ ਪ੍ਰਥਾ ਹੈ ਜਿਹੜਾ ਦੁਬਾਜਰਾ, ਦੁਚਿੱਤੇਪਨ ਵਾਲਾ ਜਿਹੜਾ ਇਨਸਾਨ ਹੈ। ਤੋਂ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਢੋਲ ਦੋ ਪਾਸਿਆਂ ਤੋਂ ਵੱਜਦਾ, ਤਮਾਚੇ ਖਾਂਦਾ, ਸੋਟੀਆਂ ਖਾਂਦਾ, ਮਾਰ ਖਾਂਦਾ, ਤੇ ਰੱਸੀਆਂ ਦੇ ਨਾਲ ਘੁੱਟ ਘੁੱਟ ਕੇ ਉਹਨੂੰ ਜੜਿਆ ਹੋਇਆ ਹੈ, ਇਸੇ ਤਰ੍ਹਾਂ ਮਨ ਮਤੀ ਆ ਦੁਬਾਜਰਾ ਇਨਸਾਨ ਹੈ। ਫਿਰ ਦੂਸਰੀ ਪੰਕਤੀ ਵਿੱਚ ਕਹਿੰਦੇ ਨੇ, ਵੱਜਣ ਰਾਗ ਰਬਾਬ ਵਿੱਚ ਕੰਨ ਮਰੋੜੀ ਫਿਰ ਫਿਰ ਫੜਿਆ। ਰਬਾਬ ਦੇ ਵਿੱਚ ਉਹਦੇ ਦੁਆਰਾ ਰਬਾਬ ਦੁਆਰਾ ਰਾਗ ਵੱਜਦੇ ਹਨ ਤੇ ਕਹਿੰਦੇ ਕਿੱਲੀਆਂ ਰੂਪੀ ਕੰਨ ਮਰੋੜੀ ਦੇ ਉਹਦੇ ਉਦੋਂ ਕਿੱਲੀਆਂ ਲੱਗੀਆਂ ਨਾ ਰਬਾਬ ਨੂੰ ਕੱਸਣ ਵਾਸਤੇ, ਕਦੇ ਢਿੱਲਾ ਕਰ ਦਿੰਦੇ ਕਦੇ ਕੱਸ ਦਿੰਦੇ ਆ। ਤੇ ਸਾਧ ਸੰਗਤ ਤੁਸੀਂ ਕਦੇ ਕਈ ਵਾਰੀ ਵੇਖਿਆ ਹੋਏਗਾ ਜਿਸ ਤਰ੍ਹਾਂ ਇਹ ਰਬਾਬ ਦੀ ਦਲੀਲ ਦਿੰਦੇ ਭਾਈ ਗੁਰਦਾਸ ਜੀ, ਕਦੇ ਸਰੰਗੀ ਵੇਖੀ ਹੋਵੇ ਇਹ ਢਾਡੀਆਂ ਦੇ ਕੋਲ, ਉਹਦੇ ਉੱਪਰ ਵੀ ਕਿੱਲੀਆਂ ਲੱਗੀਆਂ ਹੁੰਦੀਆਂ, ਕਦੇ ਉਹ ਤਾਰ ਕੱਸ ਲੈਂਦੇ ਕਦੇ ਢਿੱਲੀ ਕਰ ਲੈਂਦੇ, ਭਾਵ ਜਿੰਨੀ ਕੁ ਉਹਨਾਂ ਨੂੰ ਲੋੜ ਹੈ ਰਾਗ ਦੇ ਮੁਤਾਬਕ, ਵਜਾਉਣ ਦੇ ਮੁਤਾਬਕ, ਸੁਰ ਤਾਲ ਦੇ ਮੁਤਾਬਕ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਰਬਾਬ ਵਿੱਚ ਰਾਗ ਵੱਜਦੇ, ਕਿੱਲੀਆਂ ਰੂਪੀ ਉਹਨਾਂ ਦੇ ਕੰਨ ਵਾ ਜਿਹੜੇ, ਕਿੱਲੀਆਂ ਨੂੰ ਕੰਨ ਕਹਿੰਦੇ ਨੇ, ਕਹਿੰਦੇ ਕਿੱਲੀਆਂ ਰੂਪੀ ਕੰਨ ਮਰੋੜੀ ਦੇ ਆ, ਫਿਰ ਫਿਰ ਮੁੜ ਮੁੜ ਕੇ ਫੜਦੇ ਆ ਜਿਵੇਂ ਉਹਨਾਂ ਦੇ ਕੰਨ ਪੁੱਟੇ ਜਾ ਰਹੇ ਹੋਣ। ਇਸੇ ਤਰ੍ਹਾਂ ਕਹਿੰਦੇ ਰਾਗ ਦਵੈਸ਼ ਜਿਹੜੇ ਬੰਦੇ ਅੰਦਰ ਰੱਖਣ ਵਾਲੇ ਨਾ ਦੁਬਾਜਰੇ ਲੋਕ ਆ, ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ, ਰੱਬ ਦੀ ਦਰਗਾਹ 'ਚ ਏਦਾਂ ਹੀ ਉਹਨਾਂ ਦੇ ਕੰਨ ਮਰੋੜੇ ਜਾਂਦੇ ਆ, ਏਦਾਂ ਮਾਰ ਖਾਂਦੇ ਉਹ। ਕਾਨ ਮਜੀਰੇ ਟੱਕਰਾਂ ਸਿਰ ਤਨ ਭੰਨ ਮਰਦੇ ਕਰ ਧੜਿਆ। ਕਹਿੰਦੇ ਛੈਣੇ ਜਿਹੜੇ ਵਜਾਉਣ ਵਾਲੇ, ਛੈਣੇ ਮਰਦਾਂ ਦੇ ਹੱਥਾਂ ਵਿੱਚ ਧੜ 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 ਸ਼ਬਦ ਕਰਕੇ ਸਿਰ ਅਤੇ ਤਨ ਨੂੰ ਭੰਨ ਭੰਨ ਕੇ ਟੱਕਰਾਂ ਮਾਰਦੇ, ਮਾਨੋ ਵੀ ਆਪਣੀ ਦਵੈਤ ਦਾ ਫਲ ਦੱਸਦੇ ਆ। ਵੱਜਦੇ ਕੜਨ ਟਨ 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 ਦੀ ਆਵਾਜ਼ ਆਉਂਦੀ ਉਹਨਾਂ ਦੀ, ਛੈਣਿਆਂ ਦੀ। ਕਹਿਣ ਲੱਗੇ ਸਮਝ ਲਓ ਆਪਣੇ ਸਿਰ ਅਤੇ ਤਨ ਨੂੰ ਭੰਨ ਭੰਨ ਕੇ ਟੱਕਰਾਂ ਮਾਰਦੇ, ਇੱਕ ਦੂਜੇ ਨਾਲ ਵੱਜ ਵੱਜ ਕੇ ਖੜਕਦੇ ਆ ਛੈਣੇ। ਇੱਦਾਂ ਜਿਹੜੇ ਮਨਮਤੀਏ ਨੇ ਉਹ ਦਵੈਤ ਈਰਖਾ ਦਾ ਫਲ ਇੱਦਾਂ ਹੀ ਭੋਗਦੇ ਅਤੇ ਦੁੱਖਾਂ ਦੇ ਨਾਲ ਹੀ ਟੱਕਰਾਂ ਮਾਰਦੇ। ਖਾਲੀ ਵੱਜੈ ਵੰਝਲੀ ਦੇ ਸੂਲਾਕ ਨਾ ਅੰਦਰ ਵੜਿਆ। ਬੰਸਰੀ ਆ ਜਿਹੜੀ, ਕਹਿੰਦੇ ਬੰਸਰੀ ਖਾਲੀ ਹੋਵੇ ਤਾਂ ਵੱਜਦੀ ਹੈ, ਜੇਕਰ ਉਸਦੇ ਅੰਦਰ ਕੋਈ ਰੋਕ ਵਾਲੀ ਚੀਜ਼ ਵਾੜ ਦਿਓ ਨਾ ਤੇ ਉਹ ਵੱਜਦੀ ਨਹੀਂ ਗੀ ਜਿਹੜੀ ਬੰਸਰੀ। ਖਾਲੀ ਵੱਜੈ ਵੰਝਲੀ, ਅਗਲੀ ਪੰਕਤੀ 'ਚ ਨਾਲ ਹੀ ਕਹਿੰਦੇ ਦੇ ਸੁਲਾਕ ਨਾ ਅੰਦਰ ਵੜਿਆ। ਉਹਦੇ ਸੁਲਾਕ ਦੇ ਵਿੱਚ, ਉਹਦੇ 'ਚ ਜਿਹੜੇ ਛੇਕ ਆ ਬੰਸਰੀ 'ਚ, ਉਹਦੇ ਵਿੱਚ ਕੁਝ ਵਾੜ ਦਿਓ, ਵੱਜਦੀ ਨਹੀਂ। ਦੇ ਸੁਲਾਕ ਨਾ ਅੰਦਰ ਵੜਿਆ, ਕਹਿਣ ਲੱਗੇ ਜੇਕਰ ਅੰਦਰ ਕੋਈ ਚੀਜ਼ ਵੜ ਜਾਵੇ ਤਾਂ ਸਲਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਅੰਦਰੋਂ ਸਾਫ਼ ਵੱਜੇ, ਉਹਨੂੰ ਸਾਫ਼ ਕਰਦੇ ਆ ਚੰਗੀ ਤਰ੍ਹਾਂ ਐਂ ਪੂੰਝ ਕੇ, ਉਹਦੇ ਵਿੱਚ ਦੀ ਕੱਪੜਾ ਆਰ ਪਾਰ ਕੱਢਦੇ ਵੀ ਇਹ ਜਿਹੜੀ ਬੰਸਰੀ ਆ ਇਹ ਚੰਗੀ ਤਰ੍ਹਾਂ ਵੱਜੇ। ਅਤੇ ਜਿਹੜੀ ਵੰਝਲੀ ਆ ਉਹ ਖਾਲੀ ਵੱਜਦੀ ਆ, ਭਾਵ ਜੇ ਭਰੀ ਹੋਵੇ, ਭਾਵ ਭਾਈ ਗੁਰਦਾਸ ਜੀ ਦਾ ਵੀ ਅੰਦਰੋਂ ਬੰਦ ਹੋਵੇ ਉਹਦੇ ਸੁਰਾਖ ਨਹੀਂ ਵੱਜਦੀ, ਖੜਕਦੀ ਨਹੀਂ ਗੀ ਜਿਹੜੀ ਬੰਸਰੀ ਆ। ਸਾਧ ਸੰਗਤ ਮਨ ਮਤੀਏ ਬੰਦੇ ਦੀ ਹਾਲਤ ਦੱਸਦੇ ਆ, ਉਹਦੇ 'ਚ ਵਿਸ਼ਿਆਂ ਵਿਕਾਰਾਂ ਦੇ ਛੇਕ ਆ, ਬੰਸਰੀ ਦੀ ਤਰ੍ਹਾਂ, ਵੰਝਲੀ ਦੀ ਤਰ੍ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਵੈਸ਼ ਈਰਖਾ ਝੂਠ ਫਰੇਬ ਛਲ ਕਪਟ, ਇਹ ਛੇਕ ਨੇ ਮੋਰੀਆਂ ਉਹਦੇ 'ਚ, ਇਹਨਾਂ ਦੇ ਵਜਾਇਆ ਹੀ ਵੱਜਦਾ ਵਾ ਫਿਰ ਵੰਝਲੀ ਦੀ ਤਰ੍ਹਾਂ ਭਜਾ ਫਿਰਦਾ ਸੰਸਾਰ 'ਚ। ਸੋਨੇ ਕਲਸ ਸਵਾਰੀ ਹੈ ਭੰਨਾ ਘਟਾ ਨਾ ਜਾਈ ਘੜਿਆ। ਸੋਨੇ ਦਾ ਘੜਾ ਭੱਜੇ ਤਾਂ ਫਿਰ ਸਵਾਰੀ ਦਾ ਹੈ, ਸੋਨੇ ਦਾ ਘੜਾ ਜਿਹੜਾ ਜੇ ਭੱਜ ਜਾਵੇ ਤਾਂ ਫਿਰ ਸਵਾਰੀ ਦਾ ਹੈ, ਭਾਵ ਕੇ ਟੁੱਟ ਜਾਵੇ ਤੇ ਉਹਦੀ ਕੀਮਤ ਨਹੀਂ ਘਟਦੀ, ਉਹਨੇ ਦਾ ਹੀ ਰਹਿਣਾ ਉਹ, ਕਿਉਂਕਿ ਸੋਨਾ ਜੂਆ। ਕਹਿੰਦੇ ਸੋਨੇ ਦਾ ਘੜਾ ਟੁੱਟ ਗਿਆ ਦੁਬਾਰਾ ਸਵਾਰ ਲਿਆ, ਮਿੱਟੀ ਦਾ ਭੱਜਿਆ ਹੋਇਆ ਘੜਾ ਫੇਰ ਨਹੀਂ ਘੜੀਦਾ, ਸੁੱਟ ਦੇਈਦਾ ਤੇ ਕਿੱਥੇ ਕਿੱਥੇ ਰੁਲਦਾ ਜਾ ਕੇ ਉਹ ਰੂੜੀਆਂ ਦੇ ਉੱਤੇ ਮਿੱਟੀ ਕੱਟੇ 'ਚ ਉਹਦੀਆਂ ਠੀਕਰਾਂ ਜਿਹੜੀਆਂ ਨਾ ਘੜੇ ਦੀਆਂ ਉਹ ਤੁਰੀਆਂ ਫਿਰਦੀਆਂ। ਜਿਹੜਾ ਗੁਰਮੁਖ ਜਾਣਿਆ ਰੱਬ ਦੀ ਬੰਦਗੀ ਵਾਲਾ ਨਾ, ਮਾੜਾ ਮੋਟਾ ਕਿਤੇ ਜੀਵਨ ਵਿੱਚ ਵਿਗਾੜ ਵੀ ਆਵੇ ਤੇ ਗੁਰੂ ਦੇ ਕੋਲ ਜਾ ਕੇ ਮਾਫ਼ੀ ਮੰਗ ਲੈਂਦਾ, ਖਿਮਾ ਮੰਗ ਲੈਂਦਾ, ਦਾਤਾ ਮੇਰੇ ਤੋਂ ਭੁੱਲੋਗੇ ਮੈਨੂੰ ਖਿਮਾ ਕਰ। ਉਹ ਸੋਨੇ ਦੀ ਘੜੇ ਦੀ ਤਰ੍ਹਾਂ ਜੇ ਟੁੱਟਿਆ ਵੀ ਹੈ ਤਾਂ ਦੁਬਾਰਾ ਸਵਰ ਜਾਏਗਾ। ਜਿਹੜਾ ਮਨਮੁੱਖ ਬੰਦਾ ਹੈ ਉਹਨੇ ਤਾਂ ਗੁਰੂ ਕੋਲੋਂ ਮਾਫ਼ੀ ਵੀ ਨਹੀਂ ਮੰਗਣੀ, ਖਿਮਾ ਵੀ ਨਹੀਂ ਮੰਗਣੀ, ਉਹਨੇ ਉਹ ਗਲਤ ਵੀ ਹੋ ਕੇ ਕਹਿੰਦਾ ਮੈਂ ਠੀਕ ਹੀ ਹਾਂ, ਕਾਰਨ ਉਹ ਮਿੱਟੀ ਦੇ ਘੜੇ ਦੀ ਤਰ੍ਹਾਂ ਜਿਹੜਾ ਇੱਕ ਵਾਰੀ ਟੁੱਟ ਗਿਆ ਸੰਵਰਦਾ ਨਹੀਂ, ਉਹਦੀਆਂ ਠੀਕਰੀਆਂ ਫਿਰ ਰੂੜੀਆਂ ਅਤੇ ਮਿੱਟੀ ਅਤੇ ਪੈਰਾਂ ਦੇ ਵਿੱਚ ਰੁਲਦੀਆਂ ਫਿਰਦੀਆਂ। ਇਸ ਤਰ੍ਹਾਂ ਮਨਮਤੀ ਆ ਇਨਸਾਨ ਆ, ਉਹ ਰੁਲਦਾ ਫਿਰਦਾ ਵਿਸ਼ਿਆਂ ਵਿਕਾਰਾਂ ਆਦਿਕਾਂ ਦੇ ਵਿੱਚ, ਲੋਕ ਪਰਲੋਕ ਦੇ ਵਿੱਚ ਠੋਕਰਾਂ ਖਾਂਦਾ ਫਿਰਦਾ। ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਕਹਿਣ ਲੱਗੇ ਦੂਜਾ ਭਾਉ ਸੜਾਣੇ ਸੜਿਆ, ਇਸੇ ਤਰ੍ਹਾਂ ਦੂਜੇ ਭਾਵ ਵਾਲੇ ਜਿਹੜੇ ਲੋਕ ਆ, ਗੁਰੂ ਤੋਂ ਬਿਨਾਂ ਸੰਸਾਰ ਦੀ ਮਾਇਆ, ਪਦਾਰਥਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਲੋਕ ਆ, ਉਹ ਭੰਨੇ ਹੋਏ ਘੜੇ ਵਾਂਗੂ ਨਕਾਰੇ ਹੀ ਹੁੰਦੇ ਆ ਤੇ ਨਰਕਾਂ ਦੀ ਅੱਗ ਵਿੱਚ ਹੀ ਉਹ ਸੜਦੇ ਆ ਲੋਕ। ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹਨਾਂ ਵਾਸਤੇ ਕੋਈ ਥਾਂ ਨਹੀਂ ਹੈ। ਇਸ ਲਈ ਸਾਧ ਸੰਗਤ, ਸਤਿਗੁਰ ਦੇ ਚਰਨੀ ਲੱਗੀਏ, ਗੁਰੂ ਦੇ ਚਰਨਾਂ ਨਾਲ ਜੁੜੋ। ਭਾਈ ਗੁਰਦਾਸ ਜੀ ਨੇ ਵਾਰ-ਵਾਰ ਇਹਨਾਂ ਸਾਰੀਆਂ ਪੌੜੀਆਂ ਵਿੱਚ ਇਹੋ ਹੀ ਦਰਸਾਇਆ ਹੈ, ਭਾਈ ਜਿਹੜੇ ਗੁਰੂ ਦੇ ਹੋ ਗਏ ਆ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ, ਉਹ ਸੋਹਣੇ ਜੀਵਨ ਵਾਲੇ ਬਣ ਗਏ। ਜਿਹੜੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ।